You're with SBS Radio.
RBI ਵੱਲੋਂ ਵਿਆਜ ਦਰਾਂ ਵਿੱਚ 0.50 ਆਧਾਰ ਅੰਕ ਦਾ ਵਾਧਾ ਕੀਤੇ ਜਾਣ ਤੋਂ ਬਾਅਦ ਮਹਿੰਗਾਈ ਦੀ ਮਾਰ ਚੱਲ ਰਹੇ ਘਰਾਂ ਦੇ ਮਾਲਕਾਂ ਦਾ ਸੰਘਰਸ਼ ਹੋਰ ਵੀ ਵੱਧ ਗਿਆ ਹੈ। ਮੈਂ ਯਾਨੀ ਜਸਦੀਪ ਕੌਰ ਗਿੱਲ ਅੱਜ ਇਸ ਸ਼ੋਅ ਵਿੱਚ ਗੱਲ ਕਰਾਂਗੀ ਇੱਕ ਅਜਿਹੇ ਪਰਿਵਾਰ ਦੇ ਨਾਲ ਜੋ ਇਸ ਵਾਧੇ ਕਾਰਨ ਸੰਘਰਸ਼ ਕਰ ਰਿਹਾ ਹੈ, ਅਤੇ ਨਾਲ ਹੀ ਅਸੀਂ ਮਾਹਿਰ ਬ੍ਰੋਕਰ ਤੋਂ ਵੀ ਜਾਣਾਂਗੇ ਕਿ ਇਸ ਵਾਧੇ ਦੇ ਨਵੇਂ ਘਰ ਮਾਲਕਾਂ ਲਈ ਜਾਂ ਨਵੀਂ ਪ੍ਰੋਪਰਟੀ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਕੀ ਮਾਇਨੇ ਨੇ। ਮੈਲਬਰਨ ਦੇ ਅੰਮ੍ਰਿਤ ਦੋ ਬੱਚਿਆਂ ਦੇ ਪਿਤਾ ਨੇ। ਉਹਨਾਂ 2017 ਵਿੱਚ ਆਪਣਾ ਘਰ ਖਰੀਦਿਆ ਸੀ। ਕੋਵਿਡ ਕਾਲ ਤੋਂ ਪਹਿਲਾਂ ਉਹਨਾਂ ਦੇ ਘਰ ਦਾ ਬਜਟ ਬਿਲਕੁਲ ਠੀਕ ਚੱਲ ਰਿਹਾ ਸੀ, ਪਰ ਉਸ ਤੋਂ ਬਾਅਦ ਮਹਿੰਗਾਈ ਅਤੇ ਮੋਰਗੇਜ ਵਧਣ ਕਾਰਨ ਉਹ ਪਰੇਸ਼ਾਨ ਨੇ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ ਵਿੱਚ ਇੰਝ ਹੀ ਵਾਧਾ ਹੁੰਦਾ ਰਿਹਾ ਤਾਂ ਉਹ ਗੁਜ਼ਾਰਾ ਕਿਵੇਂ ਕਰਨਗੇ। ਆਓ ਸੁਣਦੇ ਹਾਂ ਕਿ ਅੰਮ੍ਰਿਤ ਕਿਹੜੇ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਭਵਿੱਖ ਵਿੱਚ ਉਹਨਾਂ ਦੀ ਇਸ ਨੂੰ ਲੈ ਕੇ ਕੀ ਯੋਜਨਾ ਹੈ। ਤਾਂ ਅੰਮ੍ਰਿਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਅਤੇ ਸਾਨੂੰ ਦੱਸੋ ਆਪਣੇ ਤਜਰਬੇ ਦੇ ਬਾਰੇ ਕਿ RBI ਨੇ ਜੋ ਵਿਆਜ ਦਰਾਂ ਵਧਾ ਦਿੱਤੀਆਂ ਨੇ ਉਹਦੇ ਨਾਲ ਤੁਹਾਡੇ ਜੀਵਨ 'ਤੇ ਕੀ ਪ੍ਰਭਾਵ ਪਿਆ ਹੈ?
ਹਾਂਜੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਇਹ ਐਕਚੁਅਲੀ ਜਿਹੜਾ ਕਿ RBI ਨੇ ਵਧਾਇਆ ਰੇਟ, ਤਾਂ ਇਹਦੇ ਨਾਲ ਬਹੁਤ ਸਾਰੇ ਜਿਹੜੀਆਂ ਮਿਡਲ ਕਲਾਸ ਫੈਮਿਲੀਆਂ ਨੇ ਉਹਨਾਂ ਨੂੰ ਇੰਪੈਕਟ ਪੈਣਾ। ਤੇ ਜਿੱਦਾਂ ਕਿ ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਕਿ ਪਿਛਲੇ 2-3 ਸਾਲ ਤੋਂ ਆਪਾਂ ਜਿਹੜਾ ਕੋਵਿਡ ਦਾ ਮਹਾਂਮਾਰੀ ਚੱਲ ਰਹੀ ਸੀ ਉਹਦੇ 'ਚ ਆਪਾਂ ਬਾਹਰ ਨਿਕਲ ਰਹੇ ਹਾਂ, ਤੇ ਹਰ ਇੱਕ ਬੰਦੇ ਦੇ ਉੱਤੇ ਫਾਈਨੈਂਸ਼ਲੀ ਇਸ ਚੀਜ਼ ਦਾ ਇੰਪੈਕਟ ਪਿਆ। ਤੇ ਮੈਂ ਜਿੱਦਾਂ ਹੀ ਨਿਊਜ਼ ਆਈ ਤਾਂ ਮੈਂ ਆਪਣੇ ਬ੍ਰੋਕਰ ਨਾਲ ਗੱਲ ਕੀਤੀ ਸੀ, ਤੇ ਉਹਨੇ ਮੈਨੂੰ ਕੈਲਕੂਲੇਸ਼ਨ ਕਰਕੇ ਦੱਸਿਆ ਕਿ ਤੁਹਾਡਾ ਜਿਹੜਾ ਐਗਜਿਸਟਿੰਗ ਹੋਮ ਲੋਨ ਹੈ ਘਰ ਦਾ ਜਿੱਥੇ ਅਸੀਂ ਰਹਿ ਰਹੇ ਹਾਂ, ਉਸਦੀ ਜਿਹੜੀ ਇੰਸਟਾਲਮੈਂਟ ਆ ਉਹ ਅਪਰੋਕਸੀਮੇਟਲੀ $150 ਪਰ ਮੰਥ ਵੱਧ ਰਹੀ ਹੈ। ਗਿਵਨ ਦੀ ਸਰਕਮਸਟਾਂਸ ਵਿਦ ਕੋਵਿਡ ਐਂਡ ਐਵਰੀਥਿੰਗ ਐਲਸ ਜਿਹੜਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ, ਤਾਂ ਸਾਡੀ ਜਿਹੜੀ ਇਨਕਮ ਸੀ ਉਹ ਆਲਰੇਡੀ ਰਿਡਿਊਸ ਹੋ ਗਈ ਸੀ, ਬਟ ਹੁਣ ਸਾਨੂੰ ਮਤਲਬ ਹੋਰ ਵੀ ਇੱਕ ਜਿਹੜਾ ਐਕਸਟਰਾ ਬੋਝ ਦੀ ਜ਼ਰੂਰਤ ਨਹੀਂ ਸੀ, ਉਹ ਸਾਨੂੰ ਹੁਣ ਕੰਸਿਡਰ ਕਰਨਾ ਪਵੇਗਾ ਵੀ ਜੇ ਕੁਛ ਵੀ ਅਸੀਂ ਕਰਨਾ ਤਾਂ ਸਾਨੂੰ ਉਹ ਚੀਜ਼ ਨੂੰ ਫੈਕਟਰ ਇਨ ਕਰਨਾ ਪਏਗਾ ਕਿ ਹਾਂ ਸਾਡਾ ਇੱਕ ਐਕਸਟਰਾ $150 ਐਕਸਪੈਂਸ ਹੈਗਾ ਉਹ ਵੀ ਸਾਨੂੰ ਕਾਊਂਟ ਕਰਨਾ ਪਏਗਾ ਕਿ ਕਿੱਦਾਂ ਅਸੀਂ ਸਾਰੀਆਂ ਚੀਜ਼ਾਂ। ਤੇ ਕਿਉਂਕਿ ਮੇਰੇ ਵਾਈਫ ਸਾਡਾ ਛੋਟਾ ਸੈਕਟਰ ਪਲੈਸ ਸਾਨੂੰ ਬਹੁਤ ਛੋਟਾ ਜੀ, ਤੇ ਮੇਰੀ ਵਾਈਫ ਮੈਟਰਨਿਟੀ ਲੀਵ ਤੇ ਆ, ਜਿਹੜੀ ਸਾਡੀ ਫੈਮਿਲੀ ਆ ਉਹ ਸਿੰਗਲ ਇਨਕਮ ਤੇ ਚੱਲ ਰਹੀ ਆ, ਤਾਂ ਆਲਰੇਡੀ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਹਾਂ ਕਿ ਸਾਡਾ ਹੱਥ ਟਾਈਟ ਸੀ ਤੇ ਇਹਨਾਂ ਨੇ ਸਾਨੂੰ ਹੋਰ ਇੱਕ ਸੱਟ ਮਾਰੇ, ਤਾਂ ਚਲੋ ਦੇਖੋ ਕਰਦੇ ਕਿਸੇ ਤਰੀਕੇ ਨਾਲ ਮੈਨੇਜ ਜੀ।
ਤਾਂ ਇਸ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਤੁਸੀਂ ਕੀ ਕਰ ਰਹੇ ਹੋ?
ਤੁਸੀਂ ਇਹ ਦੇਖੋ ਜੀ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਆਪਾਂ ਜਿੱਦਾਂ ਹੁਣ ਤੁਹਾਨੂੰ ਮਹਿੰਗਾਈ ਆ ਉਹ ਹਰ ਜਗ੍ਹਾ ਤੋਂ ਤੁਹਾਨੂੰ ਮਹਿਸੂਸ ਹੁੰਦੀ ਆ। ਤੁਸੀਂ ਕੋਲਸ ਜਾਂ ਬੂਲ ਬਾਜੇ ਤੇ ਤੁਸੀਂ ਆਪਣੇ ਖਾਣ ਪੀਣ ਦਾ ਸਮਾਨ ਲੈਣ ਜਾਂਦੇ ਹੋ, ਤੁਹਾਨੂੰ ਉੱਥੇ ਹਰ ਚੀਜ਼ ਦੇ ਵਿੱਚ ਇੱਕ ਪਰਸੈਂਟੇਜ ਜਿਹੜਾ ਵਾਧਾ ਹੋਇਆ ਪ੍ਰਾਈਸ ਦੇ ਤੁਹਾਨੂੰ ਦੇਖਣ ਤੋਂ ਮਿਲਦਾ। ਤੇ ਉਸ ਤੋਂ ਬਿਨਾਂ ਜਿੱਦਾਂ ਹੁਣ ਮੇਰੀ ਡੋਟਰ ਉਹ 3.5 ਈਅਰ ਦੀ ਹੈ, ਉਹ ਚਾਈਲਡ ਕੇਅਰ ਜਾਂਦੇ ਆ, ਤੇ ਉਹਦਾ ਚਾਈਲਡ ਕੇਅਰ ਦੀ ਜਿਹੜੀ ਫੀਸ ਹੈ ਉਹ ਵੀ ਵੱਧ ਗਈ ਆ। ਸਾਡੇ ਅਸੀਂ ਉਹ ਵੀ ਨੋਟ ਕੀਤਾ ਕਿ ਸਾਡਾ ਜਦੋਂ ਅਸੀਂ ਸਟਾਰਟ ਕੀਤਾ ਸੀ ਤਾਂ ਇਹਨਾਂ ਨਾਲ ਈਅਰ ਇਸ ਲਾਈਕ ਜਿਵੇਂ $10 ਜ਼ਿਆਦਾ ਹੋ ਗਿਆ ਹਨਾ, ਤਾਂ ਹਰ ਚੀਜ਼ ਵੱਧ ਰਹੀ ਆ। ਪਰ ਜਿਹੜੀ ਜਿੱਦਾਂ ਮੇਰੀ ਇਨਕਮ ਆ ਉਹਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਇਆ, ਉਹਦੇ ਵਿੱਚ $1 ਦਾ ਵੀ ਵਾਧਾ ਨਹੀਂ ਹੋਇਆ ਪਰ ਆਵਰ ਦੇ ਹਿਸਾਬ ਨਾਲ, ਤਾਂ ਇਨਕਮ ਜਿਹੜੀ ਹੈਗੀ ਆ ਉਹ ਪ੍ਰੀ ਕੋਵਿਡ ਹਨਾ ਜੀ, ਜਿਹੜੇ ਖਰਚੇ ਨੇ ਉਹ ਅਪਰੋਕਸੀਮੇਟਲੀ 10-15% ਮੇਬੀ ਹੋ ਸਕਦਾ ਕਿ ਇਹ 15% ਤੋਂ ਵੀ ਜ਼ਿਆਦਾ ਹੋਣ, ਇੰਨੇ ਜ਼ਿਆਦਾ ਇਨਕਰੀਜ਼ ਹੋ ਗਏ ਨੇ। ਤੇ ਇਸ ਚੀਜ਼ ਦੇ ਵਿੱਚ ਹੁਣ ਇਹੀ ਹੈ ਜੀ ਕਿ ਅਸੀਂ ਜਿਹੜਾ ਆਪਣਾ ਲੈਜਰ ਟਾਈਮ ਸੀਗਾ ਜਾਂ ਕੋਈ ਐਕਟੀਵਿਟੀ ਸੀਗੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਕੰਟਰੋਲ 'ਚ ਕਰ ਰਹੇ ਹਾਂ, ਜੇ ਕਿਤੇ ਜਾਣਾ ਹੋਲੀਡੇ ਦੇ ਉੱਤੇ ਜਾਣਾ ਤਾਂ ਉਹ ਅਸੀਂ ਨਹੀਂ ਕਰ ਪਾ ਰਹੇ। ਅਨਫੋਰਚੁਨੇਟਲੀ ਇਹ ਚੀਜ਼ਾਂ ਆ ਰਹੀਆਂ, ਤਾਂ ਮੈਂ ਹੁਣ ਮੇਰੀ ਡਾਟਰ ਪਹਿਲਾਂ 3 ਡੇਜ਼ ਚਾਈਲਡ ਕੇਅਰ ਜਾਂਦੀ ਸੀ ਤੇ 1 ਦਿਨ ਲਈ ਉਹ ਜਾਂਦੀ ਸੀ ਕਿੰਡਰ, ਤੇ ਅਸੀਂ ਨੇ ਹੁਣ ਉਹਦਾ 1 ਦਿਨ ਚਾਈਲਡ ਕੇਅਰ ਦੇ ਵਿੱਚ ਵੀ ਘੱਟ ਕੀਤਾ। ਮੈਨੂੰ ਲੱਗਦਾ ਕਿ ਮੈਂ ਇਕੱਲਾ ਨਹੀਂ ਹਾਂ, ਬਹੁਤ ਸਾਰੀਆਂ ਫੈਮਿਲੀਆਂ ਨੇ ਜਿਹੜੀਆਂ ਸੇਮ ਬੋਟ ਦੇ ਵਿੱਚ ਨੇ। ਤਾਂ ਹੁਣ ਕੀ ਕਿ ਸਾਡੇ ਕੋਲ ਇੱਕ ਛੋਟਾ ਬੇਬੀ ਹੈ ਘਰ, ਤੇ ਮੇਰੀ ਡਾਟਰ ਸ਼ੀਜ਼ ਅ ਟੋਡਲਰ, ਤੇ ਉਹ ਵੀ ਹੁਣ ਘਰ ਹੋਏਗੀ 1 ਦਿਨ ਐਕਸਟਰਾ, ਤਾਂ ਉਹ ਕੀ ਆ ਸਾਰੀ ਚੀਜ਼ਾਂ ਸਟ੍ਰੈਸ ਕ੍ਰੀਏਟ ਕਰਦੀਆਂ ਨੇ। ਤਾਂ ਤੁਸੀਂ ਇੱਕੋ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋ, ਤਾਂ ਫਿਰ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਰੀਸੈਟ ਕਰਨ ਦੇ ਲਈ ਤੁਹਾਨੂੰ ਇੱਕ ਆਊਟਲੈਟ ਚਾਹੀਦਾ, ਤੇ ਆਊਟਲੈਟ ਕਰਨ ਦੇ ਲਈ ਤੁਸੀਂ ਬਾਹਰ ਜਾਂਦੇ ਹੋ ਤਾਂ ਹਰ ਜਗ੍ਹਾ ਦੇ ਉੱਤੇ ਮਹਿੰਗਾਈ ਆ, ਤੁਸੀਂ ਅਫੋਰਡ ਨਹੀਂ ਕਰ ਪਾਉਂਦੇ ਹੈਗੇ। ਤਾਂ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਤੁਹਾਡੇ ਕਿਤੇ ਨਾ ਕਿਤੇ ਪਰਸਨਲ ਲਾਈਫ ਦੇ ਉੱਤੇ ਵੀ ਇੰਪੈਕਟ ਕਰਦੀਆਂ। ਤਾਂ ਮੈਂ ਹੁਣ ਇਹ ਵੀ ਟਰਾਈ ਕਰ ਰਿਹਾ ਕਿ ਮੈਂ ਆਲਰੇਡੀ 5 ਦਿਨ ਵੀਕ ਦੇ ਵਿੱਚ ਕੰਮ ਕਰਦਾ ਕਿ ਮੈਨੂੰ ਸ਼ਾਇਦ ਕੋਈ ਨਾ ਕੋਈ ਇਨਕਮ ਦਾ ਸੈਕੰਡ ਸੋਰਸ ਵੀ ਲੱਭਣਾ ਪਏਗਾ, ਇਹਨੂੰ ਡੇ ਟੂ ਡੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਮੈਨੇਜ ਕਰਨ ਦੇ ਲਈ। ਤਾਂ ਉਹ ਵੀ ਮੈਂ ਵਰਕਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਕਿੱਦਾਂ ਕੀਤਾ ਜਾਵੇ, ਕਿਉਂਕਿ ਹਜੇ ਸਾਡੇ ਬੱਚੇ ਸਕੂਲ ਨਹੀਂ ਜਾਂਦੇ, ਕੱਲ੍ਹ ਨੂੰ ਐਕਸਪੈਂਸਿਸ ਹੋਰ ਵਧਣੇ ਆ। ਬਟ ਜਿਹੜਾ ਡਿਫਰੈਂਸ ਆ ਕਿ ਇਨਫਲੇਸ਼ਨ ਦਾ ਤੇ ਪੇ ਇਨਕਰੀਜ ਦਾ ਬਹੁਤ ਜ਼ਿਆਦਾ ਤੇ ਆਏ, ਮੈਨੂੰ ਲੱਗਦਾ ਵੀ ਗਵਰਨਮੈਂਟ ਕੁਛ ਨਾ ਕੁਛ ਇਹਦੇ ਬਾਰੇ ਕਰਨਾ ਚਾਹੀਦਾ।
ਕੀ ਇਸ ਮਹਿੰਗਾਈ ਤੇ ਵੱਧਦੇ ਵਿਆਜ ਦਰ ਨੇ ਤੁਹਾਡੀਆਂ ਕੋਈ ਭਵਿੱਖ ਦੀਆਂ ਯੋਜਨਾਵਾਂ ਨੇ ਉਹਨਾਂ ਤੇ ਵੀ ਕੋਈ ਪ੍ਰਭਾਵ ਪਾਇਆ ਹੈ?
ਹਾਂਜੀ ਹਾਂਜੀ ਬਿਲਕੁਲ ਪਾਇਆ ਜੀ। ਪਤਾ ਕਿ ਜਦੋਂ ਮੈਂ ਪਹਿਲੀ ਵਾਰ ਆਸਟ੍ਰੇਲੀਆ ਆਇਆ ਸੀ 15-16 ਸਾਲ ਪਹਿਲਾਂ, ਤਾਂ ਉਦੋਂ ਜਿਹੜੇ ਘਰਾਂ ਦੇ ਹੋਮ ਲੋਨ ਹੁੰਦਾ ਸੀ ਉਹ 5-6% ਦੇ ਨੇੜੇ ਤੇੜੇ ਹੁੰਦਾ ਸੀ, ਠੀਕ ਹੈ ਜੀ। ਤੇ ਹੁਣ ਰੀਸੈਂਟਲੀ ਜਿਹੜੇ ਆਪਣੇ ਚੱਲ ਰਹੇ ਨੇ ਘਰਾਂ ਦੇ ਹੋਮ ਲੋਨ ਦੇ ਰੇਟ ਸੀਗੇ ਉਹ ਬਿਟਵੀਨ 2-3% ਚੱਲ ਰਿਹਾ ਸੀਗਾ। ਤਾਂ ਜੇ ਤੁਸੀਂ 2-3% ਦੇ ਉੱਤੇ ਹਾਰਡਲੀ ਮੈਨੇਜ ਕਰ ਰਹੇ ਹੋ, ਗਿਵਨ ਆਲ ਦੀ ਅਦਰ ਫੈਕਟਰਸ ਇਨ, ਗਰੋਸਰੀ ਦਾ ਕੋਸਟ ਲਾ ਲਓ, ਸਕੂਲਾਂ ਦੀ ਕੋਸਟ ਲਾ ਲਓ, ਫਿਊਲ ਦਾ ਲਾ ਲਓ, ਤੇ ਰੈਜੋ ਤੁਸੀਂ ਦੇਖੋ ਹੁਣ ਕਾਰਾਂ ਦੀ ਰੈਜੋ ਆ, ਹਨਾ ਜੀ, ਕਾਰਾਂ ਦੀ ਰੈਜੋ ਇਟ ਜਸ ਕੀਪਸ ਗੋਇੰਗ ਅਪ। ਤੇ ਇੰਸ਼ੋਰੈਂਸ ਲਾ ਲਓ, ਕਾਰਾਂ ਦੀਆਂ ਇੰਸ਼ੋਰੈਂਸ 300-400 ਵੱਧ ਗਈਆਂ ਨੇ ਜੀ, ਹਰ ਸਾਲ $100 ਦਾ ਵਾਧਾ ਹੁੰਦਾ, ਹਨਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੱਧਦੀਆਂ ਜਾ ਰਹੀਆਂ ਨੇ। ਤਾਂ ਹੁਣ ਮੇਰਾ ਇੱਕ ਸੁਪਨਾ ਸੀਗਾ ਕਿ ਮੈਂ ਆਪਦੀ ਬੇਟੀ ਨੂੰ ਵਧੀਆ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਊਂਗਾ, ਤਾਂ ਮੈਨੂੰ ਉਹ ਵੀ ਲੱਗ ਰਿਹਾ ਵੀ ਸਭ ਤੋਂ ਸ਼ਾਇਦ ਮੈਨੇਜ ਨਾ ਹੋਵੇ। ਤੇ ਜੇਕਰ ਰੱਬ ਨਾ ਕਰੇ ਕਿ ਇਹ ਇੰਟਰਸਟ ਰੇਟ ਇੱਦਾਂ ਹੀ ਜਾਂਦਾ ਰਿਹਾ ਉੱਪਰ, ਤੇ ਜੇ 5-6% ਚੱਲਿਆ ਗਿਆ, ਤਾਂ ਜਿਹੜਾ ਹੁਣ ਅਸੀਂ ਮੈਨੇਜ ਹਾਰਡਲੀ ਕਰ ਰਹੇ ਹਾਂ, ਤਾਂ ਜੇ ਸਾਨੂੰ ਡਬਲ ਦੇਣਾ ਪਏਗਾ ਤਾਂ ਅਸੀਂ ਕਿੱਦਾਂ ਮੈਨੇਜ ਕਰਾਂ? ਤਾਂ ਤੁਸੀਂ ਦੇਖੋ ਹੁਣ ਪਹਿਲੇ ਇਨਕਰੀਜ਼ ਦੇ ਨਾਲ ਲੋਕੀ ਸਫ਼ਰ ਕਰ ਰਹੇ ਨੇ। ਅਸੀਂ ਆਲਰੇਡੀ ਫਿਊਲ ਪ੍ਰਾਈਸਿਸ ਦੇ ਉੱਤੇ ਆਪਣੇ ਆਸਟ੍ਰੇਲੀਆ ਵਾਈਡ ਕੀ ਵਰਲਡ ਵਾਈਡ ਇਹ ਇਸ਼ੂ ਚੱਲ ਰਿਹਾ ਕਿ ਫਿਊਲ ਪ੍ਰਾਈਸਿਸ ਨੇ ਉਹ ਥਰੂ ਦੀ ਰੂਫ ਨੇ। ਤੇ ਮੈਨੂੰ ਇੱਕ ਗੱਲ ਦੀ ਜਿਹੜੀ ਚੀਜ਼ ਤੁੰਬਦੀ ਆ, ਇੱਕ ਪੱਤਰਕਾਰ ਨੇ ਨਾ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਪੁੱਛਿਆ ਸੀ ਕਿ ਜਦੋਂ ਤੁਸੀਂ ਹੁਣ ਜਿੱਦਾਂ ਫੋਰ ਐਗਜ਼ਾਮਪਲ ਜਿਹੜਾ ਫਿਊਲ ਹੈ, ਹਨਾ ਜੀ, ਹੁਣ ਫਿਊਲ ਦੇ ਉੱਤੇ ਤੁਸੀਂ ਐਕਸਾਈਜ਼ ਲੈਂਦੇ ਹੋ, ਤਾਂ ਜੇਕਰ ਫਿਊਲ ਦਾ ਪ੍ਰਾਈਸ ਉੱਪਰ ਜਾ ਰਿਹਾ ਤਾਂ ਜਿਹੜਾ ਤੁਹਾਡਾ ਕੱਟ ਹੈ ਐਕਸਾਈਜ਼ ਦਾ ਉਹ ਵੀ ਉੱਪਰ ਜਾ ਰਿਹਾ। ਜਿੱਦਾਂ ਹੁਣ ਪ੍ਰਾਈਮ ਮਿਨਿਸਟਰ ਨੇ ਇੱਥੇ ਕਿਹਾ ਸੀ ਕਿ ਅਸੀਂ ਸਪਤੰਬਰ ਤੱਕ ਨਹੀਂ ਕਰ ਰਹੇ ਹੈਗੇ, ਪਰ ਜੇ ਤੁਸੀਂ ਸਪਤੰਬਰ ਤੱਕ ਨਹੀਂ ਕੀਤਾ ਤਾਂ ਉਹ ਜਿੱਦਾਂ ਥੋੜਾ ਨੋਰਮਲ ਆਉਣ ਲੱਗ ਗਿਆ ਸੀ, ਪਰ ਜੇ ਤੁਸੀਂ ਅੱਜ ਬਾਹਰ ਜਾ ਕੇ ਦੇਖੋ ਫਿਊਲ ਪ੍ਰਾਈਸਿਸ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਨੇ। ਤਾਂ ਮੈਨੂੰ ਨਹੀਂ ਸਮਝ ਆ ਰਹੀ ਵੀ ਇਹ ਕਿੱਥੇ ਗੜਬੜਾ, ਕਿੱਦਾਂ ਲੋਕਾਂ ਦੇ ਉੱਤੇ ਇੰਪੈਕਟ ਕੀਤਾ ਜਾ ਰਿਹਾ, ਤੇ ਲੋਕਾਂ ਦੀ ਇਨਕਮ ਨੂੰ ਵਧਾਉਣ ਦਾ ਕੋਈ ਵੀ ਗਵਰਨਮੈਂਟ ਮਤਲਬ ਐਫਰਟ ਪੁੱਟ ਨਹੀਂ ਕਰ ਰਹੀ ਹੈਗੀ। ਤੇ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਮੈਨੂੰ ਲੱਗਦਾ ਵੀ ਇਹ ਅੱਗੇ ਚੱਲ ਕੇ ਜਿਹੜੀਆਂ ਆਪਣੀਆਂ ਮਿਡਲ ਕਲਾਸ ਫੈਮਿਲੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਨਗੀਆਂ। ਤਾਂ ਐਟਲੀਸਟ ਜਿਹੜਾ ਸਾਡਾ ਸਭ ਤੋਂ ਵੱਡਾ ਖਰਚਾ ਹੁੰਦਾ ਮਿਡਲ ਕਲਾਸ ਫੈਮਿਲੀਜ਼ ਦਾ, ਮੰਥ ਟੂ ਮੰਥ ਹੁੰਦਾ ਘਰ ਦੀ ਮੋਰਗੇਜ ਦੀ ਰੀਪੇਮੈਂਟ, ਤੇ ਐਟਲੀਸਟ ਉਹਦੇ ਉੱਤੇ ਤਾਂ ਗਵਰਨਮੈਂਟ ਨੂੰ ਥੋੜਾ ਧਿਆਨ ਦੇਣਾ ਪੈਂਦਾ ਕਿਉਂਕਿ ਉਹ ਬਿਗੈਸਟ ਐਕਸਪੈਂਸ ਆ। ਤੇ ਜੇ ਉਹਨੂੰ ਤੁਸੀਂ ਲੋਕਾਂ ਨੂੰ ਥੋੜਾ ਜਿਹਾ ਪੀਸ ਆਫ ਮਾਇੰਡ ਦੇ ਸਕਦੇ ਹੋ ਤਾਂ ਪਲੀਜ਼ ਉਹਦੇ ਬਾਰੇ ਤੁਸੀਂ ਕੁਛ ਕਰੋ, ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਖੜੇ ਹਾਂ। ਜੇ ਆਪਾਂ ਇੱਦਾਂ ਓਪਨ ਬੁੱਕ ਨੂੰ ਲੈ ਕੇ ਚੱਲ ਰਹੇ ਹਾਂ ਤੇ ਅੱਜ 3% ਹੋ ਗਿਆ, 6 ਮਹੀਨੇ ਤੱਕ 3.5 ਹੋ ਗਿਆ, ਤੇ ਸਾਲ ਦੇ ਐਂਡ ਤੱਕ ਤੁਸੀਂ 5% ਤੇ ਲੈ ਗਏ, ਤਾਂ ਬਹੁਤ ਸਾਰੇ ਲੋਕ ਤਾਂ ਬੈਂਕਰਪਟ ਹੋ ਜਾਣਗੇ। ਆਈ ਡੋਂਟ ਥਿੰਕ ਕਿ ਉਹ ਜਿਹੜੀ ਹਾਰਡ ਵਰਕਿੰਗ ਮਿਡਲ ਕਲਾਸ ਆ ਉਹਦੇ ਨਾਲ ਸ਼ੇਅਰ ਹੋਏਗਾ। ਤਾਂ ਇਹਦੇ ਬਾਰੇ ਗਵਰਨਮੈਂਟ ਨੂੰ ਤੇ ਜੋ ਵੀ ਅਥਾਰਟੀਜ਼ ਆਸਟ੍ਰੇਲੀਆ ਵਿੱਚ ਹੈਗੇ ਨੇ ਉਹਨਾਂ ਨੂੰ ਸੋਚਣ ਦੀ ਲੋੜ ਹੈ।
ਹੱਲ ਕੀ ਦੇਖਦੇ ਹੋ ਇਹਦਾ? ਕੀ ਤੁਸੀਂ ਕਿਹਾ ਸਰਕਾਰ ਨੂੰ ਕੋਈ ਕਦਮ ਚੁੱਕਣੇ ਚਾਹੀਦੇ ਨੇ, ਤੁਹਾਨੂੰ ਕੀ ਲੱਗਦਾ ਇਹੋ ਜਿਹਾ ਕਿਹੜਾ ਕਦਮ ਹੋਏਗਾ ਸਰਕਾਰ ਦਾ ਕਿ ਜਿਹਦੇ ਨਾਲ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ?
ਦੇਖੋ ਜੀ, ਇੱਕ ਤਾਂ ਜਿਹੜੀ ਪੇ ਦਾ ਚੱਕਰ ਆ, ਜਿੱਦਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਕਿ ਜਿਹੜੀ ਮੇਰੀ ਆਪਣੀ ਪਰਸਨਲ ਸਿਨਾਰੀਓ ਆ ਕਿ ਮੇਰੀ 2 ਸਾਲ ਤੋਂ ਉੱਪਰ ਹੋ ਗਿਆ, ਮੇਰੀ ਪੇ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਮੇਰੇ ਐਕਸਪੈਂਸਿਸ ਦੇ ਵਿੱਚ ਵਾਧਾ ਹੋ ਰਿਹਾ, ਤਾਂ ਓਬਵੀਅਸਲੀ ਇਹ ਤੁਹਾਡੀ ਲਾਈਫ ਦੇ ਉੱਤੇ ਇੰਪੈਕਟ ਕਰ ਰਿਹਾ, ਤੁਹਾਡੇ ਬੱਚਿਆਂ ਦੇ ਫਿਊਚਰ ਦੇ ਉੱਤੇ ਕਰ ਰਿਹਾ। ਜੇ ਤੁਹਾਡੇ ਬੱਚਿਆਂ ਦੇ ਫਿਊਚਰ ਤੇ ਕਰ ਰਿਹਾ ਤਾਂ ਇਵੈਂਚੁਅਲੀ ਇਹ ਆਸਟ੍ਰੇਲੀਆ ਦੇ ਫਿਊਚਰ ਉੱਤੇ ਵੀ ਇੰਪੈਕਟ ਕਰ ਰਿਹਾ। ਸਮਥਿੰਗ ਟੂ ਗਿਵ ਪੀਸ ਆਫ ਮਾਇੰਡ ਟੂ ਵਰਕਿੰਗ ਮਿਡਲ ਕਲਾਸ ਫੈਮਿਲੀਜ਼, ਤਾਂ ਕਿ ਉਹ ਆਪਣੀ ਲਾਈਫ ਨੂੰ, ਆਪਣੇ ਬੱਚਿਆਂ ਦੇ ਫਿਊਚਰ ਨੂੰ, ਇਵੈਂਚੁਅਲੀ ਆਸਟ੍ਰੇਲੀਆ ਦੇ ਫਿਊਚਰ ਨੂੰ ਕੋਈ ਵਿਜ਼ਨ ਦੇ ਸਕਣ।
ਤਾਂ ਅਮਰਿਤ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਹੈ।
ਹਾਂਜੀ ਧੰਨਵਾਦ।
ਜਿਵੇਂ ਕਿ ਤੁਸੀਂ ਸੁਣਿਆ ਕਿ ਅੰਮ੍ਰਿਤ ਕਾਫੀ ਪਰੇਸ਼ਾਨ ਲੱਗ ਰਹੇ ਨੇ, ਪਰ ਕੀ ਇਹ ਵਿਆਜ ਦਰ ਦਾ ਵਾਧਾ ਕਿਸੇ ਲਈ ਚੰਗਾ ਵੀ ਸਾਬਿਤ ਹੋ ਰਿਹਾ ਹੈ? ਆਖਿਰ ਇਸ ਵਾਧੇ ਨਾਲ ਮੋਰਗੇਜ ਦਰਾਂ ਵਿੱਚ ਕਿੰਨਾ ਕੁ ਫਰਕ ਪਿਆ ਹੈ ਅਤੇ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਉੱਤੇ ਇਸ ਦਾ ਕੀ ਪ੍ਰਭਾਵ ਪਵੇਗਾ? ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮਨਿੰਦਰ ਕੌਰ ਨੇ ਗੱਲਬਾਤ ਕੀਤੀ। ਮਨਿੰਦਰ ਕੌਰ ਮੋਰਗੇਜ ਬ੍ਰੋਕਰ ਵਜੋਂ 10 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ ਕੰਮ ਕਰ ਰਹੇ ਨੇ। ਤਾਂ ਕੁਝ ਮਹੱਤਵਪੂਰਨ ਜਾਣਕਾਰੀ ਲਈ ਆਓ ਗੱਲਬਾਤ ਕਰਦੇ ਹਾਂ ਮਨਿੰਦਰ ਕੌਰ ਨਾਲ। ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਅਤੇ ਮੈਂ ਸ਼ੁਰੂਆਤ ਕਰਾਂਗੀ ਆਪਣੇ ਸਭ ਤੋਂ ਪਹਿਲੇ ਸਵਾਲ ਦੇ ਨਾਲ ਕਿ ਵਿਆਜ ਦਰਾਂ ਦੇ ਵਿੱਚ ਵਾਧੇ ਦੇ ਨਾਲ ਕਿ ਮੋਰਗੇਜ ਦੀਆਂ ਦਰਾਂ ਦੇ ਵਿੱਚ ਵੀ ਕੋਈ ਬਦਲਾਵ ਆਇਆ ਹੈ?
ਹਾਂਜੀ, ਥੈਂਕ ਯੂ ਜਸਦੀਪ ਜੀ ਮੈਨੂੰ ਇਹ ਮੌਕਾ ਦੇਣ ਲਈ ਕਿ ਮੈਂ SBS ਰੇਡੀਓ ਦੇ ਸਾਰੇ ਸਰੋਤਿਆਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਪਾਵਾਂ। ਜਿੱਦਾਂ ਤੁਹਾਡਾ ਪਹਿਲਾ ਸਵਾਲ ਹੈ ਕਿ ਇੰਟਰਸਟ ਰੇਟ ਦੀ ਇਨਕਰੀਜ਼ ਹੋਣ ਨਾਲ ਕੀ ਫਰਕ ਪਿਆ, ਤਾਂ ਇੰਟਰਸਟ ਰੇਟ ਦੀ ਜੇ ਆਪਾਂ ਗੱਲ ਕਰੀਏ, ਰੀਪੇਮੈਂਟਸ ਜਿਹੜੀ ਹੈਗੀ ਹੈ ਉਹਦੇ 2 ਪਾਰਟਸ ਹੁੰਦੇ ਨੇ, ਪ੍ਰਿੰਸੀਪਲ ਤੇ ਇੰਟਰਸਟ। ਜਦੋਂ ਇੰਟਰਸਟ ਰੇਟ ਵਧਦੇ ਨੇ ਡੈਫੀਨੇਟਲੀ ਰੀਪੇਮੈਂਟਸ ਦੇ ਵਿੱਚ ਫਰਕ ਆਉਂਦਾ, ਰੀਪੇਮੈਂਟਸ ਵਧਦੀਆਂ ਨੇ ਘਰਾਂ ਦੀਆਂ। ਜਿੱਦਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ 5 ਲੱਖ ਦਾ ਕਿਸੇ ਦਾ ਲੋਨ ਅਮਾਊਂਟ ਹੈ ਤੇ ਉਹਨਾਂ ਦਾ 25 ਸਾਲ ਦੀ ਲੋਨ ਟਰਮ ਰਹਿੰਦੀ ਹੈ। ਹੁਣ ਆਪਾਂ ਰੀਸੈਂਟਲੀ ਵਿਟਨੈਸ ਕੀਤਾ ਹੈ ਕਿ 2 ਰੇਟ ਇਨਕਰੀਜ਼ ਹੋਏ ਨੇ ਮਈ ਤੇ ਜੂਨ ਦੇ ਵਿੱਚ। ਜਿੱਦਾਂ ਅਪ੍ਰੈਲ ਦੇ ਵਿੱਚ ਕਿਸੇ ਦਾ ਇੰਟਰਸਟ ਰੇਟ ਸੀਗਾ 2.89 ਤਾਂ ਉਹਨਾਂ ਦੀ ਰੀਪੇਮੈਂਟ ਬਣਦੀ ਸੀ ਅਪਰੋਕਸੀਮੇਟਲੀ $2,335 ਮੰਥਲੀ, ਤੇ ਮਈ ਦੇ ਵਿੱਚ ਇਹ ਰੇਟ ਵਧਣ ਨਾਲ ਇਹ ਰੇਟ ਹੋ ਗਿਆ ਜਿੱਦਾਂ 3.11 ਤੇ ਇੰਟਰਸਟ ਜਿਹੜੀ ਰੀਪੇਮੈਂਟ ਹੈ ਉਹ ਵੱਧ ਕੇ ਹੋ ਗਈ $2,400, ਜਿਹਦਾ ਮਤਲਬ ਕਿ 1 ਮਹੀਨੇ ਦੇ ਵਿੱਚ $65 ਦੀ ਰੀਪੇਮੈਂਟ ਔਨ ਐਨ ਐਵਰੇਜ ਵਧੀ ਹੈ 5 ਲੱਖ ਦੇ ਲੋਨ ਤੇ 25 ਸਾਲ ਦੀ ਲੋਨ ਟਰਮ ਦੇ ਅਕੋਰਡਿੰਗ। ਤੇ ਹੁਣ ਜੂਨ ਦੇ ਵਿੱਚ ਜਿਹੜਾ ਮੋਸਟ ਰੀਸੈਂਟ ਰੇਟ ਇਨਕਰੀਜ਼ ਹੋਇਆ ਇਹ ਹੋਇਆ 0.50 ਬੇਸਿਸ ਪੁਆਇੰਟ ਨਾਲ। ਜਿਹੜੀ ਆਪਾਂ ਐਗਜ਼ਾਮਪਲ ਲੈ ਰਹੇ ਸੀ ਉਹਦੇ ਅਕੋਰਡਿੰਗ ਇਹ ਰੇਟ ਹੋ ਗਿਆ 3.61 ਤੇ ਜਿਹੜੀ ਰੀਪੇਮੈਂਟ ਹੋਣੀ ਚਾਹੀਦੀ ਹੈ ਜੀ ਉਹ ਬਣੇਗੀ $2,532 ਮੰਥਲੀ, $132 ਹੋਰ ਵੱਧ ਜਾਣਗੇ ਜੀ ਇਹਦੇ ਨਾਲ। ਸੋ ਔਨ ਐਨ ਐਵਰੇਜ ਜੇ 5 ਲੱਖ ਦਾ ਲੋਨ ਹੈ 25 ਸਾਲ ਦੀ ਟਰਮ ਰਿਮੇਨਿੰਗ ਹੈ, ਜਿਹੜਾ ਮੋਸਟ ਰੀਸੈਂਟ 50 ਬੇਸਿਸ ਪੁਆਇੰਟਸ ਦਾ ਰੇਟ ਇਨਕਰੀਜ਼ ਹੋਇਆ ਉਹਦੇ ਨਾਲ $132 ਵੱਧ ਜਾਣਗੇ। ਇਹ ਆਪਾਂ ਐਗਜ਼ਾਮਪਲ ਲਈਏ 5 ਲੱਖ ਦੇ ਲੋਨ ਤੇ। ਤੇ ਬੈਂਕ ਦੀਆਂ ਫੀਸਿਸ ਚਾਰਜਿਸ ਸਭ ਦੇ ਡਿਫਰੈਂਟ ਹੋ ਸਕਦੇ ਨੇ, ਬਟ ਅਪਰੋਕਸੀਮੇਟਲੀ ਇੰਨੀ ਕੁ ਰੀਪੇਮੈਂਟ ਵਧੇਗੀ ਜੀ।
ਆਪਣਾ ਘਰ ਜਾਂ ਇਨਵੈਸਟਮੈਂਟ ਪ੍ਰੋਪਰਟੀ ਖਰੀਦਣ ਦੀ ਜੋ ਸੋਚ ਰਹੇ ਨੇ ਉਹਨਾਂ ਉੱਤੇ ਇਸਦਾ ਕੀ ਪ੍ਰਭਾਵ ਪਵੇਗਾ?
ਹਾਂਜੀ, ਜੋ ਵੀ ਇਨਵੈਸਟਮੈਂਟ ਜਾਂ ਆਪਣੀ ਪਰਚੇਜ਼ ਸੋਚ ਰਹੇ ਨੇ ਜੀ ਉਹਨਾਂ ਨਾਲ ਉਹਨਾਂ ਤੇ ਇਸਦਾ ਅਸਰ ਇਸ ਤਰ੍ਹਾਂ ਹੋਏਗਾ ਕਿ ਜਿਹੜੀ ਉਹਨਾਂ ਦੀ ਬੋਰਿੰਗ ਕਪੈਸਿਟੀ ਹੈ ਉਹਦੇ ਚ ਫਰਕ ਆ ਜਾਏਗਾ। ਜਿੱਦਾਂ ਫੋਰ ਐਗਜ਼ਾਮਪਲ ਕਿ ਜਿੱਦਾਂ ਆਪਾਂ ਲਗਾ ਲਈਏ ਕਿ 1.5 ਲੱਖ ਇੱਕ ਫੈਮਿਲੀ ਇਨਕਮ ਹੈ ਇੱਕ ਕਪਲ ਦੀ, ਤੇ ਜੇ ਉਹਨਾਂ ਦੀ ਪਹਿਲਾਂ ਬੋਰਿੰਗ ਕਪੈਸਿਟੀ ਬਣ ਰਹੀ ਸੀ ਫੋਰ ਐਗਜ਼ਾਮਪਲ 6 ਲੱਖ, ਬਟ ਇਸ ਇੰਟਰਸਟ ਰੇਟ ਦੇ ਵਧਣ ਨਾਲ ਜਿਹੜੀ ਉਹਨਾਂ ਦੀ ਹੈਗੀ ਹੈ ਕਿਉਂਕਿ ਰੀਪੇਮੈਂਟਸ ਵਧਣਗੀਆਂ ਉਹਨਾਂ ਦੀ ਬੋਰਿੰਗ ਕਪੈਸਿਟੀ ਘਟੇਗੀ, ਤਾਂ $30,000-$40,000 ਉਹ ਘੱਟ ਬੋਰੋ ਕਰ ਪਾਉਣਗੇ। ਜਿਵੇਂ ਜੇ ਪਹਿਲਾਂ ਉਹ 6 ਲੱਖ ਬੋਰੋ ਕਰ ਰਹੇ ਸੀ ਤਾਂ ਉਹ ਘੱਟ ਕੇ 5,60,000-70,000 ਦੇ ਵਿੱਚ ਰਹਿ ਜਾਏਗੀ ਉਹਨਾਂ ਦੀ ਬੋਰਿੰਗ ਕਪੈਸਿਟੀ।
ਕੀ ਮਹਿੰਗਾਈ ਵਧਣ ਦੇ ਨਾਲ ਅਤੇ ਵਿਆਜ ਦਰਾਂ ਵਧਣ ਦੇ ਨਾਲ ਲੋਨ ਦੀ ਜਿਹੜੀ ਪ੍ਰੋਸੈਸਿੰਗ ਹੈ ਉਹਦੇ ਵਿੱਚ ਵੀ ਕੋਈ ਫਰਕ ਪਿਆ ਹੈ? ਕੀ ਕੋਈ ਨਵੇਂ ਬਦਲਾਵ ਸਾਹਮਣੇ ਆਏ ਨੇ?
ਲੋਨ ਦੀ ਪ੍ਰੋਸੈਸਿੰਗ ਦੇ ਵਿੱਚ ਐਸਾ ਕੋਈ ਫਰਕ ਨਹੀਂ ਆਇਆ ਜੀ, ਜਿੱਦਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈਗਾ ਕਿ ਬੋਰਿੰਗ ਕਪੈਸਿਟੀ ਦੇ ਵਿੱਚ ਫਰਕ ਆ ਜਾਏਗਾ। ਪਰ ਜੇ ਕਿਸੇ ਦੀ ਕ੍ਰੈਡਿਟ ਫਾਈਲ ਬਿਲਕੁਲ ਠੀਕ ਹੈ, ਉਹਨਾਂ ਦੀਆਂ ਕਰੰਟ ਰੀਪੇਮੈਂਟਸ ਠੀਕ ਜਾ ਰਹੀਆਂ ਨੇ, ਉਹਨਾਂ ਕੋਲ ਇਨਫ ਸੇਵਿੰਗਸ ਨੇਗੀਆਂ ਤੇ ਉਹਨਾਂ ਨੇ ਆਪਣੇ ਸਾਰੇ ਡਿਪੋਜ਼ਿਟ ਵਗੈਰਾ ਉਹਨਾਂ ਕੋਲ ਠੀਕ ਹੈ ਜੀ, ਤਾਂ ਉਸ ਪ੍ਰੋਸੈਸਿੰਗ ਦੇ ਵਿੱਚ ਫਿਰ ਕੋਈ ਦਿੱਕਤ ਨਹੀਂ ਹੈ ਜੀ। ਬਸ ਥੋੜਾ ਜਿਹਾ ਜਿੱਦਾਂ ਲੋਨ ਦੀ ਜਿੱਦਾਂ ਮੈਂ ਕਪੈਸਿਟੀ ਦੀ ਗੱਲ ਕੀਤੀ ਹੈ ਉਹ ਥੋੜੀ ਘੱਟ ਜਾਏਗੀ।
ਇੱਕ ਤੋਂ ਬਾਅਦ ਇੱਕ ਮਹਿੰਗਾਈ ਦਾ ਝਟਕਾ ਲੱਗ ਰਿਹਾ ਹੈ, ਤਾਂ ਕੀ ਅਜਿਹੇ ਵਿੱਚ ਕੋਈ ਚੰਗੀ ਖਬਰ ਵੀ ਹੈਗੀ ਹੈ?
ਹਾਂਜੀ, ਬਿਲਕੁਲ ਚੰਗੀ ਹੈਗੀ ਹੈ ਜੀ। ਜਿੱਦਾਂ ਆਪਾਂ ਸਾਰਿਆਂ ਨੇ ਪਿਛਲੇ 2 ਸਾਲਾਂ ਤੋਂ ਵਿਟਨੈਸ ਕੀਤਾ ਕਿ ਪ੍ਰੋਪਰਟੀ ਪ੍ਰਾਈਸਿਸ ਬਹੁਤ ਜ਼ਿਆਦਾ ਉੱਪਰ ਜਾ ਰਹੇ ਸੀਗੇ, ਸਪੈਸ਼ਲੀ 2021 ਦੇ ਵਿੱਚ ਜਿੱਦਾਂ ਪ੍ਰੋਪਰਟੀ ਦੀਆਂ ਗਰੋਥ ਹੋਈ ਹੈ ਉਹ ਹਿਸਟਰੀ ਦੇ ਵਿੱਚ ਪਹਿਲਾਂ ਨਹੀਂ ਦੇਖੀ ਗਈ, 3rd ਪੇਸ ਤੇ ਇੰਨੀ ਜ਼ਿਆਦਾ ਗਰੋਥ ਹੋਈ ਹੈ। ਸਪੈਸ਼ਲੀ ਹੁਣ ਆਪਾਂ ਆਲਰੇਡੀ ਦੇਖ ਰਹੇ ਹਾਂ ਕਿ ਜਦੇ ਪਿੱਛੋਂ RBI ਦੇ ਰੇਟ ਇਨਕਰੀਜ਼ ਹੋ ਰਹੇ ਨੇ ਇਹ ਪ੍ਰੋਪਰਟੀ ਮਾਰਕੀਟ ਨੂੰ ਇਫੈਕਟ ਕਰ ਰਿਹਾ। ਜਿੱਦਾਂ ਮੈਲਬਰਨ, ਸਿਡਨੀ, ਕੈਨਬਰਾ ਦੇ ਵਿੱਚ ਆਪਾਂ ਦੇਖੀਏ ਤਾਂ ਆਲਰੇਡੀ ਜਿਹੜੀ ਪ੍ਰੋਪਰਟੀ ਮਾਰਕੀਟ ਹੈ ਉਹਦੇ ਚ ਪ੍ਰਾਈਸਿਸ ਚ ਡਿਫਰੈਂਸ ਆ ਚੁੱਕਿਆ ਹੈ, ਥੋੜੀਆਂ ਨੀਚੇ ਆ ਚੁੱਕੀਆਂ ਨੇ ਪ੍ਰਾਈਸਿਸ। ਬਟ ਐਡੀਲੇਡ ਤੇ ਬ੍ਰਿਸਬੇਨ ਹਲੇ ਵੀ ਉੱਥੇ ਗਰੋਥ ਚੱਲ ਰਹੀ ਹੈ ਜੀ, ਤੇ ਜਿੱਦਾਂ ਜਿੱਦਾਂ ਰੇਟਸ ਉੱਪਰ ਜਾਣਗੇ ਜਾਂ ਅਗਲੇ ਰੇਟ ਪ੍ਰਾਈਸਿਸ ਰੇਟਸ ਇਨਕਰੀਜ਼ ਹੋਣਗੇ ਤਾਂ ਡੈਫੀਨੇਟਲੀ ਉਹਨਾਂ ਨਾਲ ਪ੍ਰਾਈਸਿਸ ਨੀਚੇ ਆਉਣਗੀਆਂ ਜੀ ਘਰਾਂ ਦੀਆਂ।
ਆਖਿਰ ਦੇ ਵਿੱਚ ਸਰੋਤਿਆਂ ਦੇ ਲਈ ਕੋਈ ਅਹਿਮ ਜਾਣਕਾਰੀ ਜਾਂ ਨੁਕਤੇ ਤੁਸੀਂ ਦੇਣਾ ਚਾਹੁੰਦੇ ਹੋ ਜਿਹੜਾ ਕਿ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਲਈ ਮਦਦਗਾਰ ਸਾਬਿਤ ਹੋਣ?
ਹਾਂਜੀ ਬਿਲਕੁਲ, ਜਿਹੜੇ ਵੀ ਭੈਣ ਭਰਾ ਆਪਣੇ ਦੇਖ ਰਹੇ ਨੇ ਵੀ ਅੱਗੇ ਜਾ ਕੇ ਪ੍ਰੋਪਰਟੀ ਖਰੀਦਣੀ ਹੈ, ਬਹੁਤ ਜ਼ਰੂਰੀ ਹੈ ਜੀ ਕਿ ਉਹ ਆਪਣੀ ਬਜਟਿੰਗ ਕਰਨ ਪ੍ਰੋਪਰ, ਜਿਹਦੇ ਚੋਂ ਦੇਖਣ ਕਿ ਉਹਨਾਂ ਦੀ ਕਰੰਟ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਕਿ ਜਿੱਦਾਂ ਉਹਨਾਂ ਕੋਲ ਕਿੰਨਾ ਡਿਪੋਜ਼ਿਟ ਹੈ, ਉਹ ਕਿੰਨੀਆਂ ਰੀਪੇਮੈਂਟਸ ਅਫੋਰਡ ਕਰ ਸਕਦੇ ਨੇ, ਤੇ ਕੀ ਕੋਸਟ ਇਨਵੋਲਵ ਹੈ, ਜਿੱਦਾਂ ਪਰਚੇਸ ਪ੍ਰਾਈਸ ਤੋਂ ਇਲਾਵਾ ਕਨਵਿੰਸਿੰਗ ਦੀ ਫੀਸ ਹੁੰਦੀ ਹੈ ਜੀ, ਬੈਂਕ ਦੀ ਫੀਸ ਹੁੰਦੀ ਹੈ, ਮੋਰਗੇਜ ਇੰਸ਼ੋਰੈਂਸ, ਸਟੈਂਪ ਡਿਊਟੀ, ਉਹਨਾਂ ਨੂੰ ਸਾਰੇ ਇਹ ਫੈਕਟਰਸ ਕੰਸਿਡਰ ਕਰਨੇ ਚਾਹੀਦੇ ਨੇ ਜੇ ਉਹ ਪ੍ਰੋਪਰਟੀ ਦੇਖ ਰਹੇ ਨੇ। ਦੂਸਰਾ, ਜੇ ਫਸਟ ਹੋਮ ਬਾਇਰ ਨੇ ਤਾਂ ਉਹ ਆਪਣੀ ਐਲੀਜੀਬਿਲਿਟੀ ਚੈੱਕ ਕਰ ਸਕਦੇ ਨੇ ਫਸਟ ਹੋਮ ਬਾਇਰਸ ਲਈ ਜਾਂ ਸਟੈਂਪ ਡਿਊਟੀ ਕਨਸੈਸ਼ਨ ਲਈ, ਤੇ ਉਹਨਾਂ ਨੂੰ ਆਪਣੀ ਕ੍ਰੈਡਿਟ ਹਿਸਟਰੀ ਕੰਨੀ ਵੀ ਧਿਆਨ ਦੇਣਾ ਚਾਹੀਦਾ ਹੈ ਵੀ ਕਰੰਟ ਜਿਹੜੀਆਂ ਲਾਇਬਿਲਿਟੀਜ਼ ਨੇ, ਬਿਲਸ ਨੇ, ਜਾਂ ਜਿਹੜੇ ਵੀ ਉਹਨਾਂ ਦੇ ਸੇਵਿੰਗ ਅਕਾਊਂਟਸ ਨੇ ਉਹ ਸਾਰੇ ਜਿੱਦਾਂ ਟਾਈਮ ਤੇ ਪੇ ਹੋ ਰਹੇ ਨੇ ਤੇ ਸੇਵਿੰਗਸ ਅਕਾਊਂਟ ਉਹਨਾਂ ਦੇ ਓਵਰਡਰਾਅ ਨਹੀਂ ਹੋ ਰਹੇ।
ਸਾਡੇ ਸਰੋਤਿਆਂ ਤੱਕ ਇਹ ਜਾਣਕਾਰੀ ਪਹੁੰਚਦੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
You're with SBS Radio.